ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਗੁਰਮੁਖ ਸਭ ਵਾਪਾਰ ਭਲਾ ਜੇ ਸਹਜੇ ਕੀਜਾ ਰਾਮ ਅਣ ਦਿਨ ਨਾਮ ਵਖਾਣੀਐ ਲਾਹ ਹਰ ਰਸ ਪੀਜਾ ਰਾਮ ਗੁਰਮੁਖ ਸਭ ਵਾਪਾਰ ਭਲਾ ਜੇ ਸਹਜੇ ਕੀਜਾ ਰਾਮ ਅਣ ਦਿਨ ਨਾਮ ਵਖਾਣੀਐ ਲਾਹ ਹਰ ਰਸ ਪੀਜਾ ਰਾਮ ਲਾਹ ਹਰ ਰਸ ਲੀਜਾ ਹਰ ਰਾਵੀਜਾ ਅਣ ਦਿਨ ਨਾਮ ਵਖਾਣਾ ਗੁਣ ਸੰਗ੍ਰਹ ਅਵਗੁਣ ਵਿਕੁਣ ਆਪਾ ਆਪ ਪਛਾਣ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਪੀਜਾ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜਾ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਪੀਜਾ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਸਾਧ ਸੰਗਤ ਜੀ, ਗਰੀਬ ਨਿਵਾਸ ਸਤਿਗੁਰੂ, ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦਾ ਸਦਕਾ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਔਰ ਦੀਦਾਰ ਕਰਨ ਦਾ ਆਪ ਸਭ ਸੰਗਤਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੋਂ ਸਮੁੱਚੀ ਕਾਇਨਾਤ ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਰੱਬ ਦੇ ਬੋਲ ਜਿਹੜੇ ਨੇ ਉਹ ਉਜਾਗਰ ਹੁੰਦੇ ਨੇ। ਪਰਮੇਸ਼ੁਰ ਦੇ ਬੋਲ ਸਮੁੱਚੀ ਕਾਇਨਾਤ ਦਾ ਭਲਾ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਰੂਪ ਦੇ ਵਿੱਚ, ਗੁਰਬਾਣੀ ਰੂਪ ਦੇ ਵਿੱਚ, ਹਰੀ ਜਸ ਦੇ ਰੂਪ ਵਿੱਚ ਗੁਰਮੁਖ ਪਿਆਰੇ ਹਰ ਸਮੇਂ ਹਰ ਵਕਤ ਗਾਇਨ ਕਰਦੇ ਰਹਿੰਦੇ ਨੇ। ਆਪ ਜੀ ਚੰਗੇ ਔਰ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਐਸੇ ਪਾਵਨ ਪਵਿੱਤਰ ਅਸਥਾਨ 'ਤੇ ਜਿਹਦੇ ਬਾਰੇ ਸਤਿਗੁਰੂ ਜੀ ਦਾ ਬਚਨ ਹੈ, ਡਿੱਠੈ ਸਭੈ ਥਾਵ ਨਹੀਂ ਤੁਧ ਜਿਹਾ, ਬਧ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਅਸਮਲ ਜਾਏ ਨਾਇਆ ਰਾਮਦਾਸ ਸਰ। ਐਸੇ ਪਾਵਨ ਅਸਥਾਨਾਂ 'ਤੇ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਕਰ ਰਹੇ ਹੋ ਤਾਂ ਇਸ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਹਨ। ਉਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਇਸ ਪਾਵਨ ਅਸਥਾਨ 'ਤੇ ਜੁੜ ਮਿਲ ਬੈਠੇ ਹੋ। ਸੋ ਗੁਰਮੁਖ ਜਨ ਗਰੀਬ ਨਿਵਾਸ ਸਤਿਗੁਰੂ ਜੀਆਂ ਨੇ ਜੋ ਮਹਾਨ ਬਖਸ਼ਿਸ਼ ਕੀਤੀ ਹੈ ਸਾਡੇ ਕਲਯੁਗੀ ਜੀਵਾਂ ਦੇ ਉੱਪਰ, ਜੇ ਅਸੀਂ ਕਹੀਏ ਨਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਕੀਤੇ ਹੋਏ ਪਰ ਉਪਕਾਰ ਨੇ ਜਿਹੜੇ ਉਹਨਾਂ ਨੂੰ ਜਾਂ ਅਸੀਂ ਗਿਣ ਸਕਦੇ ਹਾਂ ਜਾਂ ਕੀਤੇ ਹੋਏ ਪਰ ਉਪਕਾਰਾਂ ਦਾ ਕਰਜ਼ਾ ਦੇ ਸਕਦੇ ਹਾਂ, ਕਦਾਚਿਤ ਵੀ ਐਸਾ ਨਹੀਂ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਐਸੀ ਮਹਾਨ ਬਖਸ਼ਿਸ਼ ਕੀਤੀ ਹੈ ਜੋ ਸਤਿਗੁਰੂ ਜੀਆਂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ, ਉਹ ਆਪਣੇ ਲੋਕ ਅਤੇ ਪਰਲੋਕ ਦੋਨੋਂ ਸਵਾਰ ਕਰਕੇ ਸਾਧ ਸੰਗਤ ਜੀ ਆਪਣੇ ਇਸ ਜੀਵਨ ਨੂੰ ਸਫਲਾ ਬਣਾਉਂਦੇ ਨੇ। ਆਓ ਨਾਲ ਨਾਲ ਆਪਾਂ ਗੁਰਮਨ ਦੀ ਵਿਚਾਰ ਕਰਾਂਗੇ, ਨਾਲ ਨਾਲ ਜੋ ਸਤਿਗੁਰੂ ਜੀਆਂ ਨੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ੀ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਵੀ ਜੁੜੀਏ। ਇਹ ਪਾਵਨ ਪਵਿੱਤਰ ਮੁੱਖ ਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 568 ਦੇ ਉੱਪਰ ਸੁਭਾਏਮਾਨ ਹੈ ਜੋ ਗਰੀਬ ਨਿਵਾਜ ਮਹਾਨ ਬਖਸ਼ਿਸ਼ ਕਰਦੇ ਹਨ। ਭਾਵਨਾ ਸਾਹਿਤ ਗੁਰ ਸ਼ਬਦ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਨਿਥਾਵਿਆਂ ਦੇ ਥਾਮ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੇ ਧਿਰ ਅਤੇ ਨਿਆਸਰਿਆਂ ਦੇ ਆਸਰੇ, ਜਿਹਨੂੰ ਕਿਧਰੇ ਕਿਤੇ ਦੁਨੀਆਂ ਵਿੱਚ ਆਸਰਾ ਨਾ ਮਿਲਦਾ ਹੋਵੇ ਉਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਆਸਰਾ ਦਿੰਦੇ ਨੇ। ਜਿਹਦੀ ਕਿਧਰੇ ਕਿਤੇ ਕੋਈ ਦੁਨੀਆਂ ਵਿੱਚ ਬਾਂਹ ਨਾ ਫੜੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰ 'ਤੇ ਆ ਜਾਵੇ, ਸੱਚੇ ਪਾਤਸ਼ਾਹ ਉਸ ਦੀ ਬਾਂਹ ਫੜਦੇ ਨੇ, ਉਸ ਦੀ ਲੋਕ ਅਤੇ ਪ੍ਰਲੋਕ ਦੇ ਵਿੱਚ ਲਾਜ ਰੱਖਦੇ ਨੇ। ਐਸੇ ਦੀਨ ਦੁਨੀਆਂ ਦੇ ਮਾਲਕ ਜਿਨ੍ਹਾਂ ਬਾਰੇ ਭੱਟ ਜੀ ਕਹਿੰਦੇ ਨੇ, ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜੀਵਨ ਦੀ ਕਥਾ ਇੰਨੀ ਮਹਾਨ ਹੈ, ਜੇ ਕੋਈ ਬੰਦਾ ਕਹੇ ਕਿ ਮੈਂ ਇੱਕ ਜ਼ਬਾਨ ਦੇ ਨਾਲ ਕਥਰ ਕਰ ਲਾਂ, ਭੱਟ ਜੀ ਕਹਿੰਦੇ ਕਦਾਚਿਤ ਨਹੀਂ ਹੋ ਸਕਦੀ। ਇੱਕ ਜ਼ਬਾਨ ਤਾਂ ਕੀ ਗੁਰਸਿੱਖੋ, ਆਪਣੇ ਸਰੀਰ ਦੇ ਉੱਪਰ ਜਿੰਨੇ ਰੋਮ ਨੇ, ਜੇ ਇੰਨੀਆਂ ਜ਼ਬਾਨਾਂ ਵੀ ਸਰੀਰ ਦੇ ਨਾਲ ਲੱਗ ਜਾਣ ਤਾਂ ਸਤਿਗੁਰੂ ਜੀ ਦੀ, ਗੁਰੂ ਕੀ ਬਾਣੀ ਦੀ ਜਿਹੜੀ ਮਹਿਮਾ ਹੈ ਉਹ ਕਥਨ ਨਹੀਂ ਕੀਤੀ ਜਾ ਸਕਦੀ। ਪਰਮੇਸ਼ਰ ਔਰ ਪਰਮੇਸ਼ਰ ਸਰੂਪ ਸਤਿਗੁਰੂ ਜੀਆਂ ਦੀ, ਸਤਿਗੁਰੂ ਜੀਆਂ ਦੀ ਮਹਿਮਾ ਤਾਂ ਇੰਨੀ ਮਹਾਨ ਹੈ। ਧੰਨ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਕੇ ਕਹਿੰਦੇ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਣ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਪਰਮੇਸ਼ਰ ਸਰੂਪ ਆ ਨਾ ਸਤਿਗੁਰੂ, ਜੇ ਪਰਮੇਸ਼ਰ ਦੀ ਮਹਿਮਾ ਨਹੀਂ ਕਥਨ ਕੀਤੀ ਜਾ ਸਕਦੀ ਤਾਂ ਸਤਿਗੁਰੂ ਜੀ ਦੀ ਕਿੱਦਾਂ ਕਥਨ ਕਰ ਸਕਦੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਭਾਈ ਜਿਵੇਂ ਜਿੰਨੇ ਸੱਤ ਸਮੁੰਦਰ ਸਾਗਰ ਨੇ ਇਹਨਾਂ ਦਾ ਜਿੰਨਾ ਪਾਣੀ ਹੈ ਮਾਨੋ ਇਹ ਸਾਰੀ ਸਿਆਹੀ ਬਣਾ ਲਈ ਜਾਵੇ, ਔਰ ਜਿੱਡੀ ਵੱਡੀ ਧਰਤੀ ਹੈ ਇਸਦਾ ਏਡਾ ਵੱਡਾ ਕਾਗਜ਼ ਬਣਾ ਲਿਆ ਜਾਵੇ, ਜਿੰਨੀ ਬਨਸਪਤੀ ਹੈ ਇਹਨੂੰ ਘੜ ਕਰਕੇ ਇਸ ਦੀਆਂ ਕਲਮਾਂ ਤਿਆਰ ਕਰਨ ਲਈਆਂ ਜਾਣ, ਜਿੰਨੀ ਜੀਵ ਜੰਤੂ ਧਰਤੀ ਦੇ ਉੱਪਰ ਪਰਮੇਸ਼ਰ ਦੇ ਬਣਾਏ ਹੋਏ ਰਹਿ ਰਹੇ ਨੇ ਇਹ ਸਾਰੇ ਲਖਾਰੀ ਲੱਗ ਜਾਣ ਅਤੇ ਪਰਮੇਸ਼ਰ ਦੀ ਅਤੇ ਪਰਮੇਸ਼ਰ ਸਰੂਪ ਸਤਿਗੁਰੂ ਜੀਆਂ ਦੀ ਮਹਿਮਾ ਤਾਂ ਵੀ ਕਥਨ ਨਹੀਂ ਕੀਤੀ ਜਾ ਸਕਦੀ। ਅਸੀਂ ਇੱਕ ਜ਼ਬਾਨ ਦੇ ਨਾਲ ਕੀ ਬੋਲ ਸਕਦੇ ਹਾਂ। ਐਸੇ ਦੀਨ ਦੁਨੀਆਂ ਦੇ ਮਾਲਕ ਪਰ ਉਪਕਾਰੀ ਸਤਿਗੁਰੂ ਸਮੁੱਚੀ ਮਨੁੱਖਤਾ ਦਾ ਭਲਾ ਕਰਨ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਡਹੰਸ ਰਾਗ ਦੇ ਵਿੱਚ ਮਹਾਨ ਬਖਸ਼ਿਸ਼ ਕਰਦੇ ਨੇ। ਵਡਹੰਸ ਰਾਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਜੋ 31 ਰਾਗਾਂ ਦੇ ਵਿੱਚ ਅੰਕਿਤ ਕੀਤੀ ਸੁਭਾਏ ਮਾਨ ਹੈ। 31 ਰਾਗਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਰੱਬੀ ਗੁਰਬਾਣੀ ਦੇ ਵਿੱਚ 8ਵਾਂ ਸਥਾਨ ਇਸ ਰਾਗ ਨੂੰ ਹਾਸਲ ਹੋਇਆ ਹੈ ਔਰ ਦੁਪਹਿਰ ਸਮੇਂ ਅਤੇ ਰਾਤ ਦੇ ਦੂਸਰੇ ਪਹਿਰ ਇਸ ਨੂੰ ਗਾਇਨ ਕਰਨ ਦਾ ਜਿਹੜਾ ਹੁਕਮ ਹੈ ਇਸ ਵਿੱਚ ਸਤਿਗੁਰੂ ਜੀ ਮਹਾਨ ਬਖਸ਼ਿਸ਼ ਕਰਦੇ ਹਨ ਜੀ।
ਗੁਰਮੁਖ ਸਭ ਵਾਪਾਰ ਭਲਾ ਜੇ ਸਹਿਜੇ ਕੀਜਾ ਰਾਮ।
ਸਤਿਗੁਰੂ ਜੀ ਸਾਨੂੰ ਵਣਜ ਕਰਨ ਬਾਰੇ ਦੱਸਦੇ ਨੇ ਕਿਉਂਕਿ ਅਸੀਂ ਇੱਥੇ ਸੰਸਾਰ ਦੇ ਵਿੱਚ ਵਣਜ ਕਰਨ ਵਾਸਤੇ ਆਏ ਹਾਂ। ਵੱਖਰੀ ਗੱਲ ਹੈ ਕਿ ਗੁਰਮੁਖਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਵਣਜ ਅਸੀਂ ਕਾਸ ਦਾ ਕਰਨਾ ਹੈ। ਮਨਮੁਖਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਪਈ ਵੀ ਸਾਨੂੰ ਪਰਮੇਸ਼ਰ ਅਕਾਲ ਪੁਰਖ ਨੇ ਕਿਸ ਮਕਸਦ ਵਾਸਤੇ ਭੇਜਿਆ ਸੀ। ਸਤਿਗੁਰੂ ਜੀਆਂ ਦਾ ਬਚਨ ਚੰਗੀ ਕਿਸਮਤ ਵਾਲੇ ਰੋਜ਼ ਪੜ੍ਹਦੇ ਸੁਣਦੇ ਹੋਣਗੇ। ਗੁਰਸਿੱਖੋ, ਜਿੱਥੇ ਵੀ ਆਪ ਪਰਮੇਸ਼ਰ ਸਰੂਪ ਸੰਗਤ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਘਰ ਵਿੱਚੋਂ ਨਵਾਜੀਆਂ ਹੋਈਆਂ ਸੰਗਤਾਂ ਵੱਲੋਂ ਦਾਸ ਨੂੰ ਗੁਰੂ ਕੀ ਸੰਗਤ ਦੇ ਜੋੜੇ ਝਾੜਨ ਵਾਸਤੇ ਮੌਕਾ ਮਿਲਦਾ ਹੈ ਨਾ, ਉੱਥੇ ਇੱਕ ਮੈਂ ਹੱਥ ਜੋੜ ਕੇ ਗੁਰੂ ਕੀ ਸੰਗਤ ਨੂੰ ਬੇਨਤੀ ਕਰਦਾ ਹੁੰਦਾ। ਗੁਰਸਿੱਖੋ, ਜਿਹੜਾ ਸਰੀਰ ਆਪਣੇ ਦਿਨ ਦੀ ਸ਼ੁਰੂਆਤ ਸ੍ਰੀ ਜਪਜੀ ਸਾਹਿਬ ਦੇ ਪਾਠ ਨਾਲ ਕਰਦਾ ਹੈ, ਦਿਨ ਦੀ ਸਮਾਪਤੀ ਰਹਿਰਾਜ ਸਾਹਿਬ ਦੇ ਪਾਠ ਨਾਲ ਕਰਦਾ ਹੈ ਔਰ ਰਾਤ ਦੀ ਸ਼ੁਰੂਆਤ ਸੋਹਿਲਾ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਕਰਦਾ ਹੈ ਨਾ, ਉਹਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਕਿਸੇ ਸਮੇਂ ਪਛਤਾਉਣਾ ਨਹੀਂ ਪੈਂਦਾ। ਸਰੀਰ ਵਰਤਿਆ ਮੈਂ ਸਿੱਖ ਵਾਹਿਗੁਰੂ ਇੱਕ ਸ਼ਬਦ ਸਰੀਰ ਵਰਤਿਆ ਹੈ, ਜੇ ਮੈਂ ਸਿੱਖ ਸ਼ਬਦ ਵਰਤਦਾ ਨਾ ਤੁਹਾਡੇ ਵਿੱਚੋਂ ਉਹ ਵੀ ਗੁਰਮੁਖ ਪਿਆਰੇ ਮੈਨੂੰ ਸਵਾਲ ਕਰ ਸਕਦੇ ਸੀ ਜਿਨ੍ਹਾਂ 'ਤੇ ਮੇਰਾ ਮਾਲਕ ਬਖਸ਼ਿਸ਼ ਕਰਕੇ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਰਹਿਰਾਜ ਸਾਹਿਬ ਅਤੇ ਸੋਹਿਲਾ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਾਉਂਦੇ ਨੇ। ਕਿਉਂਕਿ ਉਹ ਪੁੱਛ ਸਕਦੇ ਸੀ ਕਿ ਭਾਈ ਸਤਿਗੁਰੂ ਜੀ ਦਾ ਤਾਂ ਹੁਕਮ ਇਹ ਹੈ, ਇਹ ਨਵਾਂ ਹੀ ਆ ਗਿਆ ਜਿਹੜਾ ਕਹਿੰਦਾ ਜਪਜੀ ਸਾਹਿਬ ਰਹਿਰਾਜ ਸਾਹਿਬ ਅਤੇ ਸੋਹਿਲਾ ਸਾਹਿਬ ਦੇ ਨਾਲ ਸਰ ਸਕਦਾ ਹੈ। ਗੁਰੂ ਕੇ ਸਿੱਖ ਨੇ ਬਾਣੀ ਦਾ ਜਾਪ ਵੱਧ ਤੋਂ ਵੱਧ ਕਰਨਾ ਹੈ, ਘੱਟ ਨਹੀਂ ਕਰਨਾ, ਜਿੰਨਾ ਹੋ ਸਕੇ ਉਨਾ ਕਰਨਾ ਹੈ। ਗੁਰੂ ਕਿਰਪਾ ਕਰੇ, ਇਹ ਗੁਰਮੁਖ ਪਿਆਰਿਆਂ ਦੇ ਸ਼ਬਦ ਨੇ। ਉਹ ਕਹਿੰਦੇ ਸਿੱਖਾ, ਤੂੰ ਸਵੇਰੇ ਉੱਠ ਕੇ ਜਪਜੀ ਦੇ ਨਾਲ ਜੁੜੀ, ਭਾਵ ਪਹਿਲਾਂ ਤੂੰ ਜਪੀ ਫਿਰ ਤੇਰੇ ਅੰਦਰ ਚੱਲੇਗਾ ਜਾਪ, ਜਾਪ ਸਾਹਿਬ ਦਾ ਪਾਠ ਕਰੀ ਫਿਰ ਤੇਰੇ ਅੰਦਰ ਹੋਵੇਗਾ ਵਿਰਾਗ ਪੈਦਾ, ਤਵੈ ਪ੍ਰਸਾਦ ਸਵਈਆਂ ਦੀ ਬਾਣੀ ਪੜ੍ਹੀ ਫਿਰ ਤੂੰ ਜੁੜ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਸ੍ਰੀ ਚੌਪੀ ਸਾਹਿਬ ਦੇ ਰੂਪ ਵਿੱਚ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪਰਤਬਾਰਾ। ਪੜ੍ਹਦਾ ਪੜ੍ਹਦਾ ਜਦੋਂ ਤੂੰ ਇੱਥੇ ਜਾ ਕੇ ਬੇਨਤੀ ਕਰੇਗਾ ਨਾ, ਸਗਲ ਦੁਆਰ ਕੋ ਛਾਟ ਗਏ, ਗਇਓ ਤੁਹਾਰੋ ਦੁਆਰ, ਬਾਹੀ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਮੇਰਾ ਮਨ ਕਰਦਾ ਆਪਾਂ ਸਾਰੇ ਮਿਲ ਕੇ ਪੜ੍ਹੀਏ। ਪੜ੍ਹਿਓ ਉਹ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਬਿਨਾਂ ਕਿਧਰੇ ਸੀਸ ਨਹੀਂ ਝੁਕਾਉਂਦੇ। ਜੇ ਕਿਤੇ ਝੁਕਦਾ ਹੈ ਤੇ ਆਓ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ, ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕਰੀਏ। ਗਰਜਵੀ ਆਵਾਜ਼ ਦੇ ਵਿੱਚ ਸਾਰੀ ਸੰਗਤ ਸਤਿਗੁਰੂ ਜੀਆਂ ਦੇ ਸਨਮੁਖ ਹੱਥ ਜੋੜ ਕੇ ਭਾਵਨਾ ਨਾਲ ਬੋਲਿਓ ਜੀ, ਸਗਲ ਦੁਆਰ ਕੋ ਛਾਡ ਗਏ, ਗਾਇਓ ਤੁਹਾਰ ਦੁਆਰ, ਬਾਹੀਂ ਗਾਏ ਕੀ ਲਾਜ ਆਸ, ਗੋਬਿੰਦ ਦਾਸ ਦੁਆਰ। ਮਹਾਰਾਜ, ਮੈਂ ਦੁਨੀਆਂ ਦੇ ਸਾਰੇ ਦਰ ਛੱਡ ਕੇ ਤੇਰੇ ਦਰ ਤੇ ਆਇਆ ਵਾਂ, ਪ੍ਰਭ ਤੁਧ ਨੂੰ ਛੋੜ ਜਾਈਏ ਕੈਂ ਧਾਰ, ਆਣ ਨਬੀਆ ਤੇਰੀ ਸੰਸਾਰ, ਮੇਰੇ ਮਾਲਕਾ ਤੈਨੂੰ ਛੱਡ ਕੇ ਮੈਂ ਕਿੱਥੇ ਜਾਵਾਂ, ਕਿਉਂਕਿ ਤੇਰੇ ਬਰਾਬਰ ਦਾ ਕੋਈ ਹੈ ਹੀ ਨਹੀਂ ਇੱਥੇ, ਮੈਨੂੰ ਨਜ਼ਰ ਆਉਂਦਾ ਹੀ ਨਹੀਂ, ਨਜ਼ਰ ਕੀ ਆਵੇ ਜਦੋਂ ਹੈ ਹੀ ਨਹੀਂ। ਸਤਿਗੁਰੂ ਦੇ ਚਰਨਾਂ ਵਿੱਚ ਜਦੋਂ ਤੂੰ ਜੁੜ ਕਰਕੇ ਬੇਨਤੀ ਕਰੇਗਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਫਿਰ ਤੈਨੂੰ ਆਨੰਦ ਦੀ ਅਵਸਥਾ ਬਖਸ਼ਣਗੇ, ਭਾਵ ਆਨੰਦ ਸਾਹਿਬ ਦਾ ਪਾਠ ਕਰੀ। ਆਨੰਦ ਸਾਹਿਬ ਜੀ ਦੀ ਰੱਬੀ ਗੁਰਬਾਣੀ ਪੜ੍ਹ ਕੇ ਸਾਰਾ ਦਿਨ ਆਨੰਦ ਦੇ ਸਾਹਿਤ ਜਦੋਂ ਬਤੀਤ ਹੋਇਆ, ਸ਼ਾਮਾਂ ਦਾ ਸਮਾਂ ਹੋਇਆ, ਸਿੱਖਾ ਚਲੇ ਜਾਈ ਸੋ ਦਰ ਤੇ। ਜਦੋਂ ਤੂੰ ਸੋ ਦਰ ਤੇ ਗਿਆ, ਤੇਰੇ ਤੇ ਵਾਹਿਗੁਰੂ ਸਰੂਪ ਸਤਿਗੁਰੂ ਐਸੀ ਬਖਸ਼ਿਸ਼ ਕਰਨਗੇ, ਤੈਨੂੰ ਸੋ ਪੁਰਖ ਦੇ ਨਾਲ ਮਿਲਾ ਦੇਣਗੇ। ਜਦੋਂ ਸੋ ਪੁਰਖ ਦੇ ਚਰਨਾਂ ਵਿੱਚ ਤੇਰੀ ਹਾਜ਼ਰੀ ਲੱਗੇ ਤੇ ਰਾਤ ਨੂੰ ਬਿਸਤਰੇ ਤੇ ਬੈਠ ਕਰਕੇ ਚੌਂਕੜਾ ਮਾਰ ਕੇ ਸਿਰਹਾਣੇ ਵਾਲੇ ਪਾਸੇ ਨੂੰ ਮੂੰਹ ਕਰਕੇ ਪੰਜ ਇਸ਼ਨਾਨਾ ਕਰਕੇ ਸ੍ਰੀ ਸੋਹਿਲਾ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਕਰੀ, ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਬਿਸਤਰੇ ਤੇ ਲੇਟੀ, ਕਿਉਂਕਿ ਉਦੋਂ ਧਿਆਨ ਦੇਵੀ ਉਹਨਾਂ ਲੋਕਾਂ ਵੱਲੇ ਜਿਹੜੇ ਫੁੱਟ ਪਾਸ ਤੇ ਪਏ ਹੋਏ ਨੇ, ਉੱਪਰ ਲੈਣ ਵਾਸਤੇ ਕੱਪੜਾ ਲੱਭਦੇ ਪਏ ਨੇ, ਤੁਰੇ ਜਾਂਦਿਆਂ ਦੇ ਪਾਸੋਂ ਖਾਣਾ ਮੰਗਦੇ ਪਏ ਨੇ, ਉੱਪਰ ਲੈਣ ਵਾਸਤੇ ਵਸਤਰ ਨਹੀਂ ਹੈਗਾ, ਤਨ ਢੱਕਣ ਵਾਸਤੇ ਕੱਪੜਾ ਨਹੀਂ ਪਾਸ, ਖਾਣ ਵਾਸਤੇ ਕੋਈ ਪਦਾਰਥ ਨਹੀਂ ਹੈਗਾ, ਤੇ ਕਿੱਥੋਂ ਉਹਨਾਂ ਨੂੰ ਨੀਂਦ ਤੇ ਚੈਨ ਆਵੇਗਾ। ਜਦੋਂ ਬਿਸਤਰੇ ਤੇ ਲੇਟਣ ਲੱਗਾ, ਕਿਤੇ ਉਹਨਾਂ ਵੱਲ ਧਿਆਨ ਮਾਰ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰ ਕਰਕੇ ਕਹੀਂ, ਦਾਦਿਆ ਤੇਰਾ ਸ਼ੁਕਰ ਹੈ, ਜੇ ਕਿਤੇ ਮੈਨੂੰ ਵੀ ਤੂੰ ਉਹਨਾਂ ਫੁੱਟ ਪਾਸ ਵਾਲਿਆਂ ਦੇ ਵਿੱਚ ਬਿਠਾ ਦਿੰਦੋ, ਮੈਂ ਤੇਰਾ ਕੀ ਕਰ ਲੈਣਾ ਸੀ। ਮਹਾਰਾਜ ਤੇਰੇ ਭਾਣੇ ਵਿੱਚ ਚਾਰ ਪੈਰ ਦਿਨ ਤਾਂ ਬਤੀਤ ਹੋਇਆ, ਰਾਤ ਆਈ ਆਪਣੇ ਭਾਣੇ ਵਿੱਚ ਬਤੀਤ ਕਰਾਈ, ਅੰਮ੍ਰਿਤ ਵੇਲੇ ਥਾਪੜਾ ਦੇ ਕੇ ਉਠਾਈ, ਇਸ਼ਨਾਨ ਕਰਵਾ ਕੇ ਗੁਰਬਾਣੀ ਸਿਮਰਨ ਕਰਨ ਦਾ ਤੇ ਗੁਰਬਾਣੀ ਪੜ੍ਹਨ ਦਾ ਬਲ ਦੇਵੀ। ਜੇ ਤੂੰ ਨਿਸ਼ਚੇ ਦੇ ਨਾਲ ਯਕੀਨ ਰੱਖ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਸੌਵੇਂਗਾ ਨਾ, ਫਿਰ ਤੈਨੂੰ ਇਹ ਗੱਲ ਨਹੀਂ ਕਹਿਣੀ ਪਵੇਗੀ ਕਰੀਏ ਕਿ ਉੱਠਿਆ ਹੀ ਨਹੀਂ ਜਾਂਦਾ। ਉੱਠਿਆ ਉਦੋਂ ਨਹੀਂ ਜਾਂਦਾ ਜਦੋਂ ਅਸੀਂ ਗੁਰੂ ਨੂੰ ਵਿਸਾਰ ਕਰਕੇ, ਅਣਮਤੀ ਗੱਲਾਂ ਕਰਕੇ, ਵਿਸ਼ੇ ਵਿਕਾਰ ਭੋਗ ਕਰਕੇ, ਨਿੰਦਿਆ ਚੁਗਲੀ ਕਰਕੇ ਔਰ ਸੀਰੀਅਲ ਫਿਲਮਾਂ ਦੇਖ ਕਰਕੇ ਜਦੋਂ ਅਸੀਂ ਲੇਟਦੇ ਹਾਂ ਨਾ, ਫਿਰ ਉਦੋਂ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ। ਸਤਿਗੁਰੂ ਬਖਸ਼ਿਸ਼ ਕਰਨਗੇ, ਤੈਨੂੰ ਅੰਮ੍ਰਿਤ ਵੇਲੇ ਦੀ ਦਾਤ ਦੇਣਗੇ। ਇਹ ਹੈ ਇੱਕ ਸਿੱਖ ਦਾ ਨੇਮ, ਚੜ੍ਹਦੀ ਕਲਾ ਵਾਲੇ ਗੁਰਸਿੱਖ ਦਾ। ਮੈਂ ਬੇਨਤੀ ਕਰ ਰਿਹਾ ਸੀ ਗੁਰਸਿੱਖੋ, ਜਿਹੜਾ ਸਰੀਰ ਆਪਣੇ ਦਿਨ ਦੀ ਸ਼ੁਰੂਆਤ ਸ੍ਰੀ ਜਪਜੀ ਸਾਹਿਬ ਦੇ ਪਾਠ ਨਾਲ ਕਰਦਾ ਏ, ਦਿਨ ਦੀ ਸਮਾਪਤੀ ਰਹਿਰਾਜ ਸਾਹਿਬ ਦੇ ਪਾਠ ਨਾਲ ਕਰਦਾ ਏ, ਰਾਤ ਦੀ ਸ਼ੁਰੂਆਤ ਸੋਹਿਲਾ ਸਾਹਿਬ ਦੀ ਗੁਰਬਾਣੀ ਪੜ੍ਹ ਕੇ ਕਰਦਾ ਏ ਨਾ, ਉਹਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਖੜੋ ਕੇ ਪਛਤਾਉਣਾ ਨਹੀਂ ਪੈਂਦਾ। ਸਰੀਰ ਦੇ ਵਿੱਚ ਮੁਸਲਮਾਨ ਵੀ ਆ ਸਕਦੇ ਨੇ, ਈਸਾਈ, ਬੋਧੀ, ਜੈਨੀ, ਕਾਲੇ, ਗੋਰੇ, ਭਾਵ ਕੋਈ ਵੀ ਕਿਸੇ ਧਰਮ ਨਾਲ ਸੰਬੰਧ ਰੱਖਣ ਵਾਲਾ ਵੀ ਜਿਹੜਾ ਸ੍ਰੀ ਜਪਜੀ ਸਾਹਿਬ ਦੇ ਪਾਠ ਨਾਲ ਜੁੜੇਗਾ ਉਹ ਕਦੇ ਪਛਤਾਏਗਾ ਨਹੀਂ। ਖੈਰ, ਜੋ ਵੱਡੇ ਭਾਗਾਂ ਵਾਲੇ, ਚੰਗੀ ਕਿਸਮਤ ਵਾਲੇ ਆ ਨਾ, ਉਹ ਗੁਰਬਾਣੀ ਪੜ੍ਹਦੇ ਤੇ ਸੁਣਦੇ ਨੇ। ਮੈਂ ਇੱਕ ਬੇਨਤੀ ਕਰਦਾ ਹਾਂ ਨਾ ਗੁਰਸਿੱਖੋ, ਲੋਕ ਕਹਿੰਦੇ ਨੇ ਬੰਦੇ ਦੇ ਚੰਗੇ ਤੇ ਮਾੜੇ ਦਿਨ ਆਉਂਦੇ ਨੇ, ਆਉਂਦੇ ਨੇ, ਪਰ ਦੁਨੀਆਂ ਦੇ ਲੋਕਾਂ ਦੀ ਸੋਚ ਦੇ ਮੁਤਾਬਕ ਵੀ ਜੇ ਕਿਸੇ ਕੋਲੇ ਚਾਰ ਦਮੜੀਆਂ ਵੱਧ ਆ ਗਈਆਂ ਤੇ ਪਈ ਇਹਦੇ ਚੰਗੇ ਦਿਨ ਸ਼ੁਰੂ ਹੋ ਗਏ ਨੇ, ਚਾਰ ਦਮੜੀਆਂ ਘੱਟ ਗਈਆਂ ਤੇ ਲੋਕ ਕਹਿੰਦੇ ਇਹਦੇ ਮਾੜੇ ਦਿਨ ਆਉਣੇ ਸ਼ੁਰੂ ਹੋ ਗਏ। ਪਰ ਗੁਰਮਾਂ ਦੇ ਨਜ਼ਰੀਏ ਦੇ ਮੁਤਾਬਕ ਗੁਰਸਿੱਖੋ, ਜਿਹਦਾ ਨੇਮ ਹਰ ਰੋਜ਼ ਵੱਧਦਾ ਹੈ ਨਾ, ਜਿਹੜਾ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਅੱਜ ਕਰਦਾ ਕੱਲ੍ਹ ਤੋਂ ਦੋ, ਇੱਕ ਪਾਠ ਸ੍ਰੀ ਚੌਬੀ ਸਾਹਿਬ ਦਾ ਅੱਜ ਕੀਤਾ ਕੱਲ੍ਹ ਨੂੰ ਦੋ, ਪਰਸੋਂ ਤਿੰਨ, ਤੇ ਸੰਗਤ ਜੀ ਸਮਝੋ ਉਹਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਰਹੀ ਹੈ। ਆਓ, ਹੁਣ ਤਾਂ ਸਾਡੇ ਕੋਲ ਬਹੁਤ ਵਧੀਆ ਮੌਕਾ, ਸਮਾਂ ਹੈ ਆਪਣੇ ਨੇਮ ਨੂੰ ਵਧਾਉਣ ਦਾ, ਕਿਉਂਕਿ ਜਗਤ ਦੇ ਮਾਲਕ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 550 ਸਾਲਾ ਪੂਰੀ ਦੁਨੀਆਂ ਦੇ ਵਿੱਚ ਸਿੱਖ ਜਗਤ, ਪੂਰੀ ਮਨੁੱਖਤਾ ਦੇ ਸੋਝੀ ਰੱਖਣ ਵਾਲੇ ਜੀਵ ਜਿਹੜੇ ਨੇ ਉਹ ਮਨਾ ਰਹੇ ਨੇ। ਔਰ ਸੰਗਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕੀਤੇ ਕਰਾਏ ਜਾ ਰਹੇ ਹਨ, ਤੇ ਆਪਾਂ ਵੀ ਇਹਨਾਂ ਦਾ ਹਿੱਸਾ ਬਣੀਏ, ਆਪਣਾ ਨੇਮ ਵਧਾਈਏ ਆਪਣੇ ਘਰਾਂ ਦੇ ਵਿੱਚ। ਜੇ ਕਿਧਰੇ ਕਿਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਈਏ, ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਾਈਏ, ਸਹਿਜ ਪਾਠ ਆਰੰਭ ਕਰਵਾਈਏ ਤੇ ਸਮਰਪਿਤ ਕਰੀਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ 550 ਸਾਲਾ ਆਗਮਨ ਗੁਰਪੁਰਬ ਨੂੰ। ਹਰ ਸਮਾਗਮ ਜਿਹੜਾ ਹੈ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਨੇਮ ਨੂੰ ਵਧਾਈਏ। ਅਗਲਾ ਬਚਨ ਸੀ ਸੰਗਤ ਜੀ, ਜਿਹੜੇ ਅੱਜ ਜਿਹਨੇ ਦੋ ਪਾਠ ਚੌਪੀ ਸਾਹਿਬ ਦੇ ਕੀਤੇ, ਕੱਲ੍ਹ ਇੱਕ, ਪਰਸੋਂ ਕੋਈ ਵੀ ਨਹੀਂ, ਕਹਿਣ ਤੋਂ ਭਾਵ ਜਿਹਦਾ ਵੱਡਿਆਂ ਰੂਹ ਨਾ ਕਰੇ ਗੁਰਬਾਣੀ ਪੜ੍ਹਨ ਨੂੰ, ਉਹ ਕਿਸੇ ਕੋਲੋਂ ਪੁੱਛ ਨਾ ਪਵਾਵੇ ਕਿਸੇ ਨੂੰ ਹੱਥ ਨਾ ਵਿਖਾਵੇ, ਇੱਧਰ ਉੱਧਰ ਭੜਕਣ ਦੀ ਜਗ੍ਹਾ ਤੇ ਆਪਣੇ ਆਪ ਅੰਦਾਜ਼ਾ ਲਗਾ ਲਵੇ ਕਿ ਮੇਰੇ ਦਿਨ ਮਾੜੇ ਆਉਣੇ ਸ਼ੁਰੂ ਹੋ ਗਏ ਆ। ਆਪਾਂ ਬੇਨਤੀ ਕਰੀਏ ਮਹਾਰਾਜ ਸਾਡੇ ਦਿਨ ਚੰਗੇ ਆਉਣ, ਭਾਵ ਅਸੀਂ ਗੁਰਬਾਣੀ ਪੜ੍ਹੀਏ। ਤਾਂ ਸਤਿਗੁਰੂ ਜੀਆਂ ਨੇ ਰੱਬੀ ਗੁਰਬਾਣੀ ਸ੍ਰੀ ਰਾਜ ਸਾਹਿਬ ਜੀ ਦੇ ਜਾਪ ਦੇ ਵਿੱਚ ਇੱਕ ਮੁਬਾਰਕ ਸ਼ਬਦ ਦੇ ਵਿੱਚ ਸਾਨੂੰ ਵਣਜ ਕਰਨਾ, ਕਿਹੜਾ ਵਣਜ ਕਰਨ ਵਾਸਤੇ ਆਏ ਆ? ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦਇਆ ਦੇ ਸਾਗਰ, ਗਿਆਨ ਦੇ ਭੰਡਾਰੇ, ਰਹਿਮਤਾਂ ਦੇ ਮੁਜੱਸਮੇ, ਐਸੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਔਰ ਕਾਜ ਤੇਰੇ ਕਿਤੇ ਨਾਕਾਮ, ਮਿਲਸਾਦ ਸੰਗਤ ਭੱਜ ਕੇਵਲ ਨਾਮ। ਪਰਮੇਸ਼ਰ ਨੂੰ ਮਿਲਣ ਵਾਸਤੇ, ਵਾਹਿਗੁਰੂ ਵਿੱਚ ਅਭੇਦਤਾ ਬਣਾਉਣ ਵਾਸਤੇ ਇਹ ਤੈਨੂੰ ਮਨੁੱਖਾ ਦੇਹ ਪ੍ਰਾਪਤ ਹੋਈ ਹੈ। ਫਿਰ ਇਸ ਦੇਹ ਦੇ ਵਿੱਚ ਕਰਨਾ ਕੀ ਹੈ, ਕਿਹੜਾ ਵਣਜ ਕਰਨਾ ਹੈ? ਆਪ ਨਾਮ ਜਪਣਾ ਤੇ ਹੋਰਾਂ ਨੂੰ ਜਪਾਉਣਾ ਹੈ। ਨਾਮ ਵਣਜ ਦਾ ਅਰਥ ਇਹ ਨਹੀਂ ਗਾ ਕਿ ਕਾਗਜ਼ ਦੀ ਹਿੱਕ ਦੇ ਉੱਪਰ ਦੋ ਸ਼ਬਦ ਲਿਖ ਕੇ ਤੇ ਲੋਕਟ ਵਿੱਚ ਬੰਦ ਕਰਕੇ ਤੇ ਦੁਕਾਨਾਂ ਤੇ ਵੇਚਣ ਲੱਗ ਪਈਏ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਸਾਰਿਆਂ ਨੂੰ ਸੋਝੀ ਦੇਣ। ਇਹਦੇ ਬਾਰੇ ਤਾਂ ਮੇਰੇ ਮਾਲਕ ਜੀ ਕਹਿੰਦੇ ਨੇ, ਧ੍ਰਿਗ ਤਿਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾ ਹੋ। ਉਹਨਾਂ ਦੇ ਜਿਉਣ ਨੂੰ ਧ੍ਰਿਕਾਰ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਲਿਖ ਕਰਕੇ ਵੇਚਦੇ ਹਨ, ਭਾਵ ਜਿਹੜੇ ਇਸ ਨੂੰ ਆਪਣਾ ਇਹ ਸੰਸਾਰੀ ਬਿਜ਼ਨਸ ਬਣਾ ਕੇ ਬੈਠੇ ਨੇ। ਨਾਮ ਦਾ ਵਣਜ, ਆਪ ਨਾਮ ਜਪਣਾ, ਹੋਰਾਂ ਨੂੰ ਜਪਾਉਣਾ, ਆਪ ਨਾਮ ਦੇ ਵਿੱਚੋਂ ਰਸ ਲੈਣਾ, ਕਿਉਂਕਿ ਸਤਿਗੁਰੂ ਜੀ ਦਾ ਵਚਨ ਹੈ। ਮਹਾਰਾਜ ਕਹਿੰਦੇ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ। ਕਹਿੰਦੇ ਤੈਨੂੰ ਵਾਹਿਗੁਰੂ ਜੀਆਂ ਦੀ ਬਾਣੀ ਪੜ੍ਹੇ ਤੇ ਇਹਦੇ ਵਿੱਚੋਂ ਵੀ ਤੈਨੂੰ ਅੰਮ੍ਰਿਤ ਦਾ ਰਸ ਆਵੇ, ਵਾਹਿਗੁਰੂ ਸ਼ਬਦ ਦਾ ਜਾਪ ਕਰੇ ਤੇ ਤੈਨੂੰ ਇਹਦੇ ਵਿੱਚੋਂ ਅੰਮ੍ਰਿਤ ਦਾ ਰਸ ਆਵੇ। ਕਹਿੰਦੇ ਦੇਖ ਭਾਈ, ਵਾਹਿਗੁਰੂ ਨਾਮ ਦੇ ਵਿੱਚੋਂ ਤੇ ਵਾਹਿਗੁਰੂ ਸਰੂਪ ਸਤਿਗੁਰੂ ਜੀਆਂ ਦੀ ਬਾਣੀ ਦੇ ਵਿੱਚੋਂ ਤੈਨੂੰ ਅੰਮ੍ਰਿਤ ਦਾ ਰਸ ਮਿਲਣਾ ਚਾਹੀਦਾ ਵਾ। ਗੁਰੂ ਕੇ ਸਿੱਖ ਦੀ ਜਿਹੜੀ ਰਹਿਤ ਮਰਯਾਦਾ ਹੈ ਨਾ ਗੁਰਸਿੱਖੋ, ਰੋਜ਼ ਦੀ, ਜਿਨ੍ਹਾਂ ਦੇ ਦਰ ਤੇ ਆਪਾਂ ਨਮਸਕਾਰ ਕਰਨ ਵਾਸਤੇ ਆਏ, ਉਹਨਾਂ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਅੰਕਿਤ ਕੀਤੀ ਹੈ। ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੈ ਭਲਕੈ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਣਾਵੈ, ਉਪਦੇਸ਼ ਗੁਰ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਵਾ, ਜਿਹੜੇ ਇਹ ਕਹਿੰਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਮੈਂ ਪਰਮੇਸ਼ਰ ਦੇ ਨਾਮ ਨੂੰ ਆਖਦਾ ਹਾਂ ਤੇ ਜਿਉਂਦਾ ਹਾਂ, ਜੇ ਭੁੱਲਦਾ ਹਾਂ ਤੇ ਮੇਰੀ ਮੌਤ ਹੈ, ਜਿਨ੍ਹਾਂ ਦੀ ਅਵਸਥਾ ਇਹ ਹੋਵੇ, ਸੱਜੇ ਪਾਤਸ਼ਾਹ ਜੀ ਕਹਿੰਦੇ ਉਹ ਐਸਾ ਵਣਜ। ਦੂਸਰਾ ਵਣਜ ਹੈ ਸੰਸਾਰੀ ਤੌਰ ਤੇ, ਆ ਜੋ ਅਸੀਂ ਕਿਰਤ ਵਿਰਤ ਕਰਦੇ ਹਾਂ, ਸਾਰੇ ਹੀ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣ ਕਰਨ ਵਾਸਤੇ ਕਾਰ ਵਿਹਾਰ ਕਰਦੇ ਨੇ। ਵਾਹਿਗੁਰੂ ਨੂੰ ਕਿਸੇ ਨੂੰ ਵਾਹਿਗੁਰੂ ਨੇ ਕੋਈ ਕਿੱਤਾ ਦਿੱਤਾ ਤੇ ਕਿਸੇ ਨੂੰ ਕੋਈ, ਕਿਸੇ ਨੂੰ ਸੁਨਿਆਰ ਦਾ, ਕਿਸੇ ਨੂੰ ਠਠਿਆਰ ਦਾ, ਕਿਸੇ ਨੂੰ ਵਪਾਰ ਦਾ, ਕਿਸੇ ਨੂੰ ਕਿਸਾਨੀ ਕਿੱਤਾ, ਕਿਸੇ ਨੂੰ ਸਾਧ ਸੰਗਤ ਜੀ ਦਫ਼ਤਰਾਂ ਦੇ ਵਿੱਚ ਕੰਮ ਕਾਰ ਕਰਨ ਦਾ ਸਮਾਂ ਦਿੱਤਾ ਹੈ, ਕਿਸੇ ਨੂੰ ਪੜ੍ਹਾਉਣ ਦਾ ਕਿੱਤਾ ਬਖਸ਼ਿਸ਼ ਕਰਕੇ ਦਿੱਤਾ ਹੈ, ਭਾਵ ਵਾਹਿਗੁਰੂ, ਵਾਹਿਗੁਰੂ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜਦੋਂ ਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹਿਰ ਵਸਾਇਆ ਸੀ ਨਾ, ਤੇ ਉਦੋਂ 52 ਕਿੱਤਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਵੱਖ ਵੱਖ ਕਿਰਤੀਆਂ ਨੂੰ ਇਸ ਸ਼ਹਿਰ ਵਿੱਚ ਲਿਆ ਕੇ ਵਸਾਇਆ ਸੀ। ਸਤਿਗੁਰੂ ਇਸ ਨੂੰ ਜ਼ਰੂਰੀ ਸਮਝਦੇ ਸਨ ਨਾ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਕਿਸੇ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਤੁਸੀਂ ਕਿਹਨੂੰ ਪਿਆਰ ਕਰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਕਿਰਤ ਕਰਦਾ ਨਾ ਮੈਨੂੰ ਪਿਆਰ ਕਰਦਾ ਵਾਂ। ਮਹਾਰਾਜ, ਉਸ ਤੋਂ ਵੱਧ ਵੀ ਕਿਸੇ ਨੂੰ ਪਿਆਰ ਕਰਦੇ ਹੋ? ਸੱਜੇ ਪਾਤਸ਼ਾਹ ਕਹਿੰਦੇ, ਹਾਂ ਕਰਦਾ ਵਾਂ। ਮਹਾਰਾਜ, ਕਿਹਨੂੰ? ਕਹਿੰਦੇ, ਜਿਹੜਾ ਨਾਮ ਜਪਦਾ। ਸੱਜੇ ਪਾਤਸ਼ਾਹ ਤੁਹਾਡੇ ਪਿਆਰ ਦੀ ਸੀਮਾ ਵੀ ਹੋਵੇਗੀ ਨਾ, ਜਿਸ ਤੋਂ ਵੱਧ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੀ ਨਹੀਂ ਗੇ। ਅਸੀਂ ਵੀ ਕਈ ਵਾਰ ਅਕਸ ਸਮਾਜ ਵਿੱਚ ਵਿਚਰਦੇ ਕਹਿ ਹੀ ਦਿੰਦੇ ਹਾਂ ਨਾ, ਕਿਸੇ ਦੇ ਨਾਲ ਨੇੜਤਾ ਹੋਵੇ, 10-20 ਦਿਨ ਇਕੱਠੇ ਰਹਿਣ ਦਾ ਸਮਾਂ ਮਿਲ ਜਾਵੇ ਤੇ ਪਿਆਰ ਦਾ ਸਮਾਂ ਗੁਜ਼ਰੇ, ਤੇ ਅਕਸਰ ਮਨੁੱਖੀ ਸੁਭਾਅ ਹੈ, ਇਹ ਆਦਤ ਬਣੀ ਹੋਈ ਸਾਡੀ, ਅਸੀਂ ਕਹਿੰਦੇ ਸੱਜਣਾ ਤੇਰੇ ਤੋਂ ਵੱਧ ਮੈਨੂੰ ਹੋਰ ਕੋਈ ਪਿਆਰਾ ਨਹੀਂ ਹੈਗਾ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ, ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਸਰੀਰ ਹੈ ਜਿਸ ਤੋਂ ਵੱਧ ਕੋਈ ਪਿਆਰਾ ਹੈ ਹੀ ਨਹੀਂ? ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਬਿਲਕੁਲ ਹਾਂ। ਸੱਜੇ ਪਾਤਸ਼ਾਹ ਉਹ ਕੌਣ ਹੈ? ਮਹਾਰਾਜ ਕਹਿੰਦੇ ਜਿਹੜਾ ਕਿਰਤ ਕਰਦਾ, ਨਾਮ ਜਪਦਾ ਤੇ ਵੰਡ ਛਕਦਾ ਹੈ ਨਾ, ਉਹ ਮੇਰਾ ਸਾਰਿਆਂ ਤੋਂ ਨੇੜਤਾ ਵਾਲਾ ਸਿੱਖ ਹੈ। ਗੱਜ ਕੇ ਉਚਾਰਨ ਕਰੋ ਸਤਨਾਮ ਸ਼੍ਰੀ। ਹੁਣ ਤੁਹਾਡੇ ਵਿੱਚੋਂ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਆਪਣੀ ਧਰਮ ਦੀ ਕਿਰਤ ਵਿਰਤ ਕਰਦੇ ਨੇ, ਵੰਡ ਕੇ ਛਕਦੇ ਨੇ ਤੇ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਆ ਨਾ, ਐਵੇਂ ਨਾ ਡਰਿਆ ਕਰੋ ਕਿਸੇ ਦੇ ਵਰ ਸਰਾਪ ਤੋਂ, ਐਵੇਂ ਨਾ ਅਣਮਤੀ ਜਗ੍ਹਾ ਤੋਂ ਕਬਰਾਂ ਮੜੀਆਂ ਮੱਟਾਂ ਤੋਂ ਡਰਿਆ ਕਰੋ। ਤੁਹਾਡੀ ਕੰਢ ਦੇ ਉੱਪਰ ਤਾਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਹੱਥ ਹੈ। ਜਿੰਦਾ ਬਾਪ 3 ਲੋਕਾਂ ਦਾ ਮਾਲਕ ਹੋਵੇ, ਜਿੰਦੇ ਬਾਪ ਦੀ 3 ਲੋਕਾਂ ਦੇ ਵਿੱਚ ਪੂਰੀ ਕਾਇਨਾਤ ਦੇ ਉੱਪਰ ਹੁਕਮ ਚੱਲਦਾ ਹੋਵੇ ਤੇ ਉਹਨੂੰ ਕਿਸੇ ਤੋਂ ਡਰਨ ਦੀ ਕੀ ਲੋੜ ਹੈ? ਸਤਿਗੁਰੂ ਤਾਂ ਕਹਿੰਦੇ ਸਿੱਖਾਂ ਐਵੇਂ ਘਬਰਾ ਨਾ, ਤੇਰਾ ਪਿਤਾ ਪਤਾ ਕਿੱਡਾ ਮਹਾਨ ਹੈ। ਹਮਰੇ ਪਿਤਾ ਗੋਪਾਲ ਦਇਆਲ, ਜਿਉ ਰਾਖੇ ਮੈਂ ਤਾਰੀ ਬਾਰਕ ਕੋ ਤੈਸੇ ਹੀ ਪ੍ਰਪਾਲ। ਤੇਰਾ ਪਿਓ ਤਾਂ ਸਾਰੀ ਧਰਤੀ ਦਾ ਮਾਲਕ ਆ, ਇੰਨੇ ਵੱਡੇ ਪਿਓ ਦਾ ਤੂੰ ਪੁੱਤਰ ਹੋਵੇਂ ਤੇ ਫਿਰ ਮੰਗਦਿਆਂ ਦੇ ਪਾਸ ਜਾ ਕੇ ਮੰਗਦਾ ਫਿਰੇ, ਕਬਰਾਂ ਤੇ ਮੜੀਆਂ ਤੇ ਮੱਟਾਂ ਤੇ ਜਾ ਕੇ ਆਪਣਾ ਸਿਰ ਜਿਹੜਾ ਹੈ ਉੱਥੇ ਲਾਉਂਦਾ ਫਿਰੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਅਮੋਲਕ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਸ੍ਰੀ ਸਾਹਿਬ ਧਾਰਨ ਕਰਕੇ ਹਰੀਆਂ ਵੱਟਾਂ ਦੇ ਉੱਪਰ ਜਾ ਕੇ ਹਰੇ ਕੱਪੜੇ ਪਾਉਂਦਾ ਫਿਰੇ। ਮੈਂ ਸ਼ਬਦ ਇਹਦੇ ਵਾਸਤੇ ਅਕਸਰ ਹਰੀ ਵੱਟ ਵਰਦਾ ਹੁੰਦਾ, ਕਿਉਂਕਿ ਮਿੱਟੀ ਇਕੱਠੀ ਕਰਕੇ ਸੱਜੇ ਖੱਬਿਓਂ ਇੱਕ ਵੱਟ ਬਣਾ ਕੇ ਉੱਪਰ ਹਰੇ ਰੰਗ ਦਾ ਕੱਪੜਾ ਪਾ ਦਿੱਤਾ ਜਾਂਦਾ ਤੇ ਲੋਕ ਡਰ ਡਰ ਕੇ ਕਮਲੇ ਹੋ ਜਾਂਦੇ ਆ। ਗੁਰਸਿੱਖੋ, ਗੁਰੂ ਨਾਨਕ ਸਾਹਿਬ ਜੀਆਂ ਦਾ ਬਚਨ ਹੈ, ਮਹਾਰਾਜ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ, ਇਹਦੂ ਉੱਪਰ ਕਰਮ ਨਹੀਂ, ਜੇ ਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਸਹੀ। ਕਹਿੰਦੇ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ ਨਾ, ਇਹਦੇ ਤੋਂ ਨਾਮ ਜਪਣ ਤੋਂ ਵੱਡਾ ਕੋਈ ਕਰਮ ਨਹੀਂ ਜੋ ਹੈਗਾ। ਸਭ ਤੋਂ ਸ੍ਰੇਸ਼ਟ ਵੱਡਾ ਕੰਮ ਇਹ ਹੈ ਜਿਹੜਾ ਹਿਰਦੇ ਵਿੱਚ ਵਸਾ ਕੇ ਤੇ ਆਪਣੀ ਰਸਨਾ ਦੇ ਨਾਲ ਜਪਣਾ।
ਵਾਹਿਗੁਰੂ ਵਾਹਿਗੁਰੂ।
ਕਰੋ ਕਿਰਪਾ ਸਾਰੀ ਸੰਗਤ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਇਹ ਕਰਮ ਹੈ ਗੁਰਸਿੱਖੋ ਸਭ ਤੋਂ ਵੱਡਾ। ਅੱਗੇ ਕਹਿੰਦੇ ਜੇ ਬੰਦੇ ਦੇ ਘਰ ਵਿੱਚ ਸਾਰਾ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਦੇ ਘਰਾਂ ਵਿੱਚੋਂ ਜਾ ਕੇ ਮੰਗੇ ਤੇ ਉਹਦੇ ਪਿਓ ਨੂੰ ਤੇ ਉਹਨੂੰ ਅਲਾਮਾ ਮਿਲਣਾ ਜਾਇਜ਼ ਜੋ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਕਿਹੜੀ ਰਹਿਮਤ ਜਿਹੜੀ ਨਹੀਂ ਵਰਤਦੀ ਪਈ? ਫਿਰ ਵੀ ਅਸੀਂ ਐਸੇ ਦਰ ਨੂੰ ਛੱਡ ਕੇ ਸੱਜੇ ਖੱਬੇ ਭਟਕੀਏ ਤੇ ਸਾਨੂੰ ਅਲਾਮਾ ਮਿਲਣਾ ਜਾਇਜ਼ ਆ? ਜੇ ਸਾਡੀ ਦੁਰੇ ਦੁਰੇ ਹੁੰਦੀ ਆ ਨਾ, ਤੇ ਇਹਦਾ ਕਾਰਨ ਇਹੀ ਆ ਕਿ ਅਸੀਂ ਸੱਚੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਲਾਗੂ ਨਹੀਂ ਕਰਦੇ ਪਏ। ਸਤਿਗੁਰੂ ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਕਿਉਂ ਕਿਸੇ ਨੂੰ ਦੋਸ਼ ਦਿੰਦਾ ਵਾ? ਤਾਂ ਮਹਾਰਾਜ ਕਹਿੰਦੇ ਜਿਹੜਾ ਇਹ ਸਮਾਜ ਵਿੱਚ ਰਹਿ ਕੇ ਵੀ ਵਪਾਰ ਕਰਨਾ ਹੈ ਨਾ, ਇਸ ਵਪਾਰ ਦੇ ਵਿੱਚੋਂ ਵੀ, ਇਸ ਵਣਜ ਦੇ ਵਿੱਚੋਂ ਵੀ ਸੱਚ ਦੀ ਝਲਕ ਪੈਣੀ ਚਾਹੀਦੀ ਆ। ਗੁਰਮੁਖ ਪਿਆਰਿਆਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਰਦਾਸ ਵਿੱਚ ਸ਼ਬਦ ਆਣਗੇ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ,
ਕਿਹਾ ਮੇਰੇ ਮਾਲਕਾ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤੇਰਾ ਨਾਮ ਸਾਡੇ ਚੇਤੇ ਵਿੱਚ ਆਵੇ। ਜੇ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਵਾਹਿਗੁਰੂ ਚੇਤੇ ਵਿੱਚ ਆਵੇਗਾ ਨਾ, ਫਿਰ ਚਿੱਤ ਆਉਣ ਦਾ ਸਦਕਾ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਣਗੇ। ਸਾਡੇ ਜ਼ੁਬਾਨ ਤੇ ਜਿੱਥੇ ਸਵੇਰੇ ਜਪਜੀ ਸਾਹਿਬ ਦਾ ਪਾਠ ਬੋਲਿਆ ਗਿਆ ਹੈ ਨਾ, ਇਸ ਜ਼ੁਬਾਨ ਤੇ ਕਿਸੇ ਦੇ ਪ੍ਰਤੀ ਫਿੱਕਾ ਸ਼ਬਦ ਨਾ ਆਵੇ, ਮਨ ਦੇ ਵਿੱਚ ਕਿਸੇ ਦੇ ਪ੍ਰਤੀ ਭੈੜੇ ਖਿਆਲ ਨਾ ਪੈਦਾ ਹੋਣ, ਤੇ ਸਾਡੇ ਕੰਮਾਂ ਦੇ ਵਿੱਚੋਂ ਵੀ ਸੰਗਤ ਜੀ ਨਾਮ ਦੀ ਝਲਕ ਪਵੇ। ਇਹ ਨਹੀਂ ਸਵੇਰੇ ਬਾਣੀ ਪੜ੍ਹੀ ਤੇ ਦੁਪਹਿਰੇ ਦਾਤੀ ਚਲਾਈ। ਜੇ ਕੋਈ ਦੁਕਾਨ ਤੇ ਆ ਗਿਆ ਤੇ ਭਾਈ ਵਸਤੂ ਤਾਂ 100 ਰੁਪਏ ਦੀ ਸੀ, ਆਈ 90 ਰੁਪਏ ਦੀ, ਵੇਚ ਦਿੱਤੀ 1000 ਰੁਪਏ ਦੀ, ਇਹ ਸੱਜਾ ਵਣਜ ਨਹੀਂ। ਜੋ ਜਿੰਨਾ ਕੁ ਤੇਰਾ ਮਾਰਜਨ ਬਣਦਾ ਪਰਿਵਾਰ ਦਾ, ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਵਾਸਤੇ ਓਨਾ ਕੁ ਰੱਖ ਕਰਕੇ ਵਪਾਰ ਕਰ। ਕਹਿੰਦੇ ਗੁਰਮੁਖਾਂ ਦਾ ਕੀਤਾ ਹੋਇਆ ਜਿਹੜਾ ਵਪਾਰ ਹੈ ਉਹ ਭਲਾ ਹੈ, ਜੋ ਗੁਰੂ ਦੀ ਰਜਾ ਵਿੱਚ ਰਹਿ ਕਰਕੇ ਸ਼ਾਂਤ ਚਿੱਤ ਰਹਿ ਕਰਕੇ ਕਰਦੇ ਹਨ ਜੀ।
ਅਣ ਦਿਨ ਨਾਮ ਵਖਾਣੀਆ ਲਾਹਾ ਹਰ ਰਸ ਪੀਜਾ ਰਾਮ।
ਫਿਰ ਦਿਨ ਤੇ ਰਾਤ ਪਰਮੇਸ਼ਰ ਜੀ ਦੇ ਨਾਮ ਦਾ ਵਖਿਆਨ ਕਰਨਾ ਹੈ, ਭਾਵ ਯਾਦ ਰੱਖਣਾ, ਉਚਾਰਨ ਕਰਨਾ ਹੈ। ਇਹ ਲਾਹਾ ਜਿਹੜਾ ਹੈ ਵੱਡਾ ਲਾਭ ਹੈ। ਇਸ ਲਾਭ ਨੂੰ ਪ੍ਰਾਪਤ ਕਰਕੇ ਹਰੀ ਨਾਮ ਰਸ ਨੂੰ ਤੂੰ ਚੱਖਣਾ ਕਰ।
ਲਾਹਾ ਹਰ ਰਸ ਲੀਜਾ ਹਰ ਰਾਹ ਵੀਜਾ ਆਣ ਦਿਨ ਨਾਮ ਵਖਾਣਾ।
ਦਿਨ ਰਾਤ ਪਰਮੇਸ਼ਰ ਜੀ ਦੇ ਨਾਮ ਦਾ ਵਖਿਆਨ ਕਰਨ ਕਰਕੇ ਤੈਨੂੰ ਇਸ ਦੁਨੀਆਂ ਵਿੱਚੋਂ ਲੋਕ ਤੋਂ ਪਰਲੋਕ ਨੂੰ ਜਾਣ ਲੱਗਿਆਂ ਇਹੋ ਜਿਹਾ ਲਾਭ ਪ੍ਰਾਪਤ ਹੋਵੇਗਾ ਜਿਹੜਾ ਤੇਰਾ ਰਸਤੇ ਵਿੱਚ ਨਹੀਂ ਲੁੱਟਿਆ ਜਾਵੇਗਾ। ਕਰਮ ਧਰਮ ਪੋ ਖੰਡ ਜੋ ਦੀਸਾ ਤਿੰਨ ਜਮ ਜ ਗਵਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਸੂਟੇ। ਇਹ ਤੇਰੇ ਨਾਲ ਜਾਵੇਗਾ, ਇਸ ਪਦਾਰਥ ਨੂੰ ਜੇਕਰ ਛਕੇਗਾ।
ਗੁਣ ਸੰਗ੍ਰਹਿ ਅਵਗੁਣ ਵਿਕੁਣ ਆਪੈ ਆਪ ਪਛਾਣ।
ਕਹਿੰਦੇ ਕਿ ਹੇ ਭਾਈ, ਜਿਹੜੇ ਗੁਰਮੁਖ ਨੇ ਉਹ ਗੁਣਾਂ ਨੂੰ ਇਕੱਠਿਆਂ ਕਰਦੇ ਨੇ, ਅਵਗੁਣਾਂ ਨੂੰ ਤਿਆਗ ਦਿੰਦੇ ਨੇ, ਆਪਾ ਭਾਵ ਦੀ ਪਛਾਣ ਗੁਰੂ ਦੇ ਸ਼ਬਦ ਦੁਆਰਾ ਕਰਦੇ ਨੇ। ਤੇ ਸਤਿਗੁਰੂ ਜੀ ਤੋਂ ਪੁੱਛ ਕੇ, ਮਹਾਰਾਜ ਅਸੀਂ ਤੁਹਾਡੇ ਦਰਬਾਰ ਵਿੱਚ ਆਉਣੇ ਆ ਤੇ ਸਾਨੂੰ ਇੱਥੋਂ ਕੀ ਲੈਣਾ ਚਾਹੀਦਾ, ਕੀ ਲੈਣ ਵਾਸਤੇ ਆਉਣੇ ਆ, ਇੱਥੇ ਆ ਕੇ ਕਿਸੇ ਦੇ ਅਵਗੁਣ ਸਾਨੂੰ ਤੱਕਣੇ ਚਾਹੀਦੇ ਆ? ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਜੇ ਤਾਂ ਤੂੰ ਜ਼ਿੰਦਗੀ ਨੂੰ ਸਫਲ ਕਰਨਾ ਹੀ। ਤੇ ਫਿਰ ਦਾਤਾ ਜੀ ਕਹਿੰਦੇ ਸਾਂਝ ਕਰੀਜਾ ਗੁਣੈ ਕੇਰੀ ਛੋੜ ਅਵਗੁਣ ਚੱਲੀ ਹੈ। ਜੇ ਤੂੰ ਕਿਸੇ ਦੇ ਨਾਲ ਸਾਂਝ ਪਾਉਣੀ ਆ ਨਾ, ਤੇ ਉਹਦੇ ਗੁਣਾਂ ਦੇ ਨਾਲ ਸਾਂਝ ਪਾ, ਕਿਉਂਕਿ ਹਰ ਬੰਦਾ ਸਰਬ ਗੁਣ ਸੰਪੰਨ ਨਹੀਂ ਹੁੰਦਾ, ਤੇ ਹਰ ਬੰਦੇ ਦੇ ਵਿੱਚ ਸਾਰੇ ਹੀ ਅਵਗੁਣ ਨਹੀਂ ਜੋ ਹੁੰਦੇ। ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਵੀ ਜ਼ਰੂਰ ਹੁੰਦਾ ਹੈ, ਤੇ ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਅਵਗੁਣ ਵੀ ਜ਼ਰੂਰ ਹੁੰਦਾ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖੋ ਭਾਈ, ਜਿੰਨੇ ਸ੍ਰਿਸ਼ਟੀ ਦੇ ਜੀਵ ਹਨ ਨਾ, ਇਹ ਸਾਰੇ ਭੁਲੇਖੇ ਵਿੱਚ ਨੇ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਦੁਨੀਆਂ ਦੇ ਲੋਕ ਭੁੱਲਣਹਾਰ ਨੇ, ਜੇ ਭੁੱਲਦਾ ਨਹੀਂ ਪਰਮੇਸ਼ਰ ਤੇ ਪਰਮੇਸ਼ਰ ਸਰੂਪ ਸਤਿਗੁਰੂ। ਇਸ ਕਰਕੇ ਅਸੀਂ ਇਹ ਦੇਖੀਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਿਵੇਂ ਸੰਗਤਾਂ ਦੇਵਤਿਆਂ ਸਮਾਨ ਸਮਾਧੀਆਂ ਲਾ ਕੇ ਬੈਠੀਆਂ ਨੇ, ਕਿਵੇਂ ਕੋਈ ਰੱਬੀ ਗੁਰਬਾਣੀ ਦਾ ਜਾਪ ਕਰ ਰਿਹਾ ਹੈ, ਕਿਵੇਂ ਭਾਵਨਾ ਨਾਲ ਗੁਰੂ ਕੇ ਸਿੱਖ ਝੁਕ ਰਹੇ ਨੇ, ਬਜਾਏ ਇਹ ਕਿ ਆਹ ਨਹੀਂ ਹੁੰਦਾ ਜੀ, ਉਹ ਨਹੀਂ ਹੁੰਦਾ, ਤੂੰ ਇਸ ਗੱਲ ਤੋਂ ਕੀ ਲੈਣਾ, ਤੂੰ ਇਹ ਆ ਕੇ ਦੇਖ ਕੇ ਇੱਥੇ ਕਿਵੇਂ ਅੰਮ੍ਰਿਤ ਵਰਸਦਾ ਪਿਆ ਵਾ। ਗੁਰੂ ਕੇ ਸਿੱਖ ਦੀ ਸੁਰਤ ਰੂਪੀ ਜੁੰਝ ਜਿਹੜੀ ਆ ਨਾ, ਉਹ ਹੰਸ ਦੀ ਚੁੰਝ ਵਰਗੀ ਹੋਣੀ ਚਾਹੀਦੀ ਹੈ। ਗੁਰੂ ਕੇ ਸਿੱਖ ਦੀ ਸੁਰਤ ਰੂਪੀ ਚੁੰਝ ਕਾਂ ਦੀ ਚੁੰਝ ਵਰਗੀ ਨਹੀਂ ਹੋਣੀ ਚਾਹੀਦੀ। ਕਾਂ ਦੀ ਚੁੰਝ ਤਾਂ ਹਮੇਸ਼ਾ ਵਾਸਤੇ ਗੰਦਗੀ ਵਿੱਚ ਹੀ ਵੱਜਦੀ ਹੈ ਨਾ। ਤੇ ਗੁਰਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਹਨ ਨਾ, ਪਰਮੇਸ਼ਰ ਦੇ ਪਿਆਰੇ, ਉਹ ਗੁਣਾਂ ਨੂੰ ਇਕੱਠਿਆਂ ਕਰਦੇ ਨੇ ਤੇ ਅਵਗੁਣ ਜਿਹੜੇ ਨੇ ਉਹ ਇੱਥੇ ਆ ਕੇ ਛੱਡ ਦਿੰਦੇ ਨੇ। ਇੱਕ ਬੜੇ ਪਿਆਰੇ ਸ਼ਬਦ ਦੇ ਗੁਰਮੁਖ ਪਿਆਰੇ ਨੇ ਲਿਖੇ, ਉਹ ਕਹਿੰਦਾ ਨਿੱਕੀਆਂ ਨਿੱਕੀਆਂ ਚੰਗੀਆਂ ਗੱਲਾਂ ਮਿਲ ਕੇ ਇੱਕ ਚੰਗਾ ਜੀਵਨ ਬਣਦਾ ਵਾ। ਜੇ ਬੰਦਾ ਆਪਣੇ ਜੀਵਨ ਦੇ ਵਿੱਚ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਨ ਲੱਗ ਪਵੇ ਨਾ, ਉਹਦਾ ਜੀਵਨ ਚੰਗਾ ਹੋ ਜਾਂਦਾ ਹੈ। ਤੇ ਜੇ ਬੰਦਾ ਆਏ ਦਿਨ ਆਪਣੀਆਂ ਆਦਤਾਂ ਨੂੰ ਵਿਗਾੜਦਾ ਜਾਵੇ ਇੱਕ ਦਿਨ ਉਹ ਵਿਭਚਾਰੀ ਤੇ ਵਿਕਾਰੀ ਬਣ ਕੇ ਰਹਿ ਜਾਂਦਾ ਵਾ। ਤੇ ਸਤਿਗੁਰੂ ਸਾਨੂੰ ਅੱਜ ਸਮਝਾਉਂਦੇ ਕਹਿੰਦੇ, ਸਿੱਖਾ ਜਦੋਂ ਤੂੰ ਸਮਾਜ ਵਿੱਚ ਨਿਕਲੇ ਨਾ, ਤੇਰੀਆਂ ਆਹ ਜਿਹੜੀਆਂ ਅੱਖੀਆਂ ਨੇ, ਇਹ ਧੀਆਂ ਭੈਣਾਂ ਮਾਵਾਂ ਦੇ ਰੂਪ ਨੂੰ ਦੇਖ ਕਰਕੇ ਅਵਗੁਣਾਂ ਨੂੰ ਨਾ ਜਨਮ ਦੇਣ, ਇਹ ਤਾਂ ਉਸ ਪਰਮੇਸ਼ਰ ਦੀ ਕਾਇਨਾਤ ਤੋਂ ਕੁਰਬਾਨ ਤੇ ਬਲਹਾਰ ਜਾਣ। ਕਹਿੰਦੇ ਗੁਰੂ ਕੇ ਸਿੱਖ ਆਪਾ ਭਾਵ ਦੀ ਪਹਿਚਾਣ ਕਰਦੇ ਨੇ, ਆਪਣੇ ਅੰਦਰ ਜਾਤੀ ਮਾਰਦੇ ਨੇ, ਆਪਣੇ ਅੰਦਰ ਦੇਖਦੇ ਨੇ ਕਿ ਮੈਂ ਗੁਣਵਾਨ ਨਹੀਂ ਹਾਂ। ਇੱਥੇ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਕਿਤੇ ਭੱਟ ਜੀ ਜਦੋਂ ਦਰਸ਼ਨ ਕਰਦੇ ਨੇ ਤੇ ਬੇਨਤੀ ਕਰਦੇ, ਹਰ ਗੁਰੂ ਕੇ ਸਿੱਖ ਦੀ ਰਚਨਾ ਤੇ ਸ਼ਬਦ ਆਉਂਦਾ, ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੋ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖ ਸਰਨਾਈ। ਜਦੋਂ ਤੂੰ ਆਪਣੇ ਅੰਦਰ ਜਾ ਕੇ ਪੜ੍ਹੇਗਾ ਨਾ, ਇਹ ਸ਼ਬਦ ਬੋਲੇਗਾ, ਆਪੇ ਭਾਵ ਨੂੰ ਪਛਾਣਨ ਦਾ ਯਤਨ ਕਰੇਗਾ, ਤੇਰੇ ਅੰਦਰੋਂ ਆਵਾਜ਼ ਆਏਗੀ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਦਿਨ ਕੀ ਸਰਣਾ, ਜਿਣ ਤੂੰ ਨਾ ਹੀ ਵਿਸਰਿਆ। ਤੇਰੇ ਅੰਦਰੋਂ ਆਵਾਜ਼ ਆਏਗੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਸ਼ਮੀਰ ਅਭਾਵੋ, ਡੁੱਬਦੇ ਪੱਥਰ ਤਾਰੇ, ਜੀੜਾ ਅਗਣ ਬਰਾਬਰ ਤੱਪੈ, ਭੀਤਰ ਵੱਗੈ ਕਾਤੇ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤੀ। ਤੇਰੇ ਅੰਦਰੋਂ ਆਵਾਜ਼ ਆਏਗੀ ਦਾਤਾ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਓ ਪ੍ਰਭ ਅੰਤਰ ਜਾਮੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ ਵਾਲੀ ਅਵਸਥਾ ਪ੍ਰਾਪਤ ਹੋਵੇਗੀ। ਸੱਜੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਆਪਾ ਭਾਵ ਦੀ ਪਹਿਚਾਣ ਕਰਦੇ ਨੇ, ਅਵਗੁਣਾਂ ਨੂੰ ਤਿਆਗਦੇ ਨੇ ਤੇ ਗੁਣਾਂ ਨੂੰ ਇਕੱਠੇ ਕਰਦੇ ਹਨ ਜੀ।
ਗੁਰਮਤ ਪਾਈ ਵੱਡੀ ਵਡਿਆਈ, ਸੱਚਾ ਸ਼ਬਦ ਰਸ ਪੀਜਾ।
ਕਹਿੰਦੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹਨਾਂ ਦੀ ਜਿਹੜੀ ਵਡਿਆਈ ਉਹ ਸੱਚੀ ਹੁੰਦੀ ਹੈ, ਤੇ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕਰਕੇ ਰਸ ਲੈਂਦੇ ਹਨ।
ਨਾਨਕ ਹਰ ਕੀ ਭਗਤ ਨਿਰਾਲੀ, ਗੁਰਮੁਖ ਵਿਰਲਾ ਕੀਜਾ।
ਭਾਈ ਵਾਹਿਗੁਰੂ ਜੀਆਂ ਦੀ ਜਿਹੜੀ ਭਗਤੀ ਅਨੋਖੀ ਨਿਰਾਲੀ ਅਚਰਜ ਹੈ, ਵਿਰਲੇ ਗੁਰਮੁਖਾਂ ਦੇ ਹਿੱਸੇ ਵਿੱਚ ਆਈ, ਉਹ ਵਿਰਲੇ ਕਰਦੇ ਹਨ ਜੀ।
ਗੁਰਮੁਖ ਖੇਤੀ ਹਰ ਅੰਤਰ ਬੀਜੀਆ, ਹਰ ਲੀਜਾ ਸਰੀਰ ਜਮਾਏ ਰਾਮ।
ਇਹ ਭਾਈ ਗੁਰਮੁਖ ਜਨ ਜਿਹੜੇ ਨੇ ਉਹ ਆਪਣੇ ਹਿਰਦੇ ਦੇ ਵਿੱਚ ਸੁਭ ਗੁਣਾ ਰੂਪੀ ਖੇਤੀ ਦੇ ਬੀਜ ਬੀਜਦੇ ਹਨ, ਨਾਮ ਦੇ ਬੀਜ ਬੀਜਦੇ ਹਨ, ਤੇ ਪਰ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਬੋਲ ਨੂੰ ਜਮ੍ਹਾਂ ਕਰਦੇ ਹਨ।
ਆਪਣੇ ਘਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪਰਥਾਏ ਰਾਮ।
ਫਿਰ ਹੇ ਭਾਈ ਤੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਜੀ ਦੇ ਨਾਮ ਰੂਪੀ ਪਦਾਰਥ ਦਾ ਜਿਹੜਾ ਰਸ ਪ੍ਰਾਪਤ ਕਰੇਗਾ, ਇਸ ਸਵਭ ਦੇ ਨਾਲ ਤੂੰ ਆਪਣੀ ਪਤ ਅਬਰੋ ਕਰੇਗਾ।
ਲਾਹਾ ਪਰਥਾਏ ਹਰ ਮਨ ਵਸਾਏ, ਤਨ ਖੇਤੀ ਵਾਪਾਰਾ।
ਕਹਿੰਦੇ ਇਸ ਲਾਹੇ ਦੇ ਪਰਥਾਏ ਪਰਮੇਸ਼ਰ ਦੇ ਨਾਮ ਨੂੰ ਮਨ ਵਿੱਚ ਵਸਾਉਣ ਕਰਕੇ ਨਾਮ ਜਪਣ ਤੇ ਜਪਾਉਣ ਰੂਪੀ ਖੇਤੀ ਦਾ ਜਿਹੜਾ ਵਪਾਰ ਹੈ ਇਹ ਸਫਲਾ ਹੋਵੇਗਾ।
ਹਰ ਨਾਮ ਧਿਆਏ ਮਨ ਵਸਾਏ, ਬੂਜਾ ਗੁਰ ਵਿਚਾਰਾ।
ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ ਆਪਣੇ ਮਨ ਵਿੱਚ ਵਸਾ ਕਰਕੇ, ਤੇ ਗੁਰੂ ਦੇ ਸ਼ਬਦ ਦੇ ਦੁਆਰਾ ਵਿਚਾਰਵਾਨ ਹੁੰਦੇ ਹਨ।
ਵਣਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ।
ਮਨਮੁਖ ਆਪ ਹੁਦਰੇ ਲੋਕ ਜਿਹੜੇ ਹਨ, ਮਨ ਦੇ ਪਿੱਛੇ ਚੱਲਣ ਵਾਲੇ ਲੋਕ ਜਿਹੜੇ ਹਨ, ਅਸੰਸਾਰੀ ਵਣਜ ਵਿਹਾਰ ਕਰਦੇ ਥੱਕ ਚੁੱਕੇ ਹਨ, ਪਰ ਇਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਜਿਹੜੀ ਮਿਟਦੀ ਨਹੀਂ, ਹੋਰ ਵੱਧਦੀ ਜਾਂਦੀ ਹੈ। ਬੰਦਾ ਸੋਚਦਾ ਕਿ ਇੰਨਾ ਕੁ ਜਮ੍ਹਾਂ ਕਰ ਲਈਏ ਫਿਰ ਸੁੱਖ ਲਵਾਂਗੇ, ਕਹਿੰਦਾ ਨਹੀਂ ਥੋੜ੍ਹਾ ਜਿਹਾ ਬੈਲੈਂਸ ਹੋਰ ਵੱਧ ਹੋ ਜਾਵੇ ਫਿਰ ਸੁੱਖ ਮਾਣਾਂਗੇ, ਫਿਰ ਗੁਰਦੁਆਰੇ ਜਾਵਾਂਗੇ ਬਾਣੀ ਪੜਾਂਗੇ, ਕਹਿੰਦਾ ਨਹੀਂ ਹੁਣ ਮੈਂ ਦੁਨੀਆਂ ਦੇ ਵਿੱਚੋਂ ਇੱਕ ਨੰਬਰ ਦਾ ਸਰਮਾਏਦਾਰ ਬਣਾ, ਅਤੇ ਇੱਕ ਨੰਬਰ ਦਾ ਸਰਮਾਏਦਾਰ ਬਣਨ ਵਾਸਤੇ ਤਾਂ ਗਰੀਬਾਂ ਦਾ ਖੂਨ ਹੀ ਚੂਸਣਾ ਪਵੇਗਾ ਨਾ, ਗਰੀਬਾਂ ਦਾ ਹੱਕ ਹੀ ਮਾਰਨਾ ਪਵੇਗਾ ਨਾ, ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਹੀ ਕਟੌਤੀ ਕਰਨੀ ਪਵੇਗੀ ਨਾ। ਪਰ ਇਹ ਮਾਲਕ ਦੇ ਦਰ ਤੇ ਗੱਲ ਪ੍ਰਵਾਨ ਨਹੀਂ ਚੜਦੀ। ਕਹਿੰਦੇ ਮਨਮੁਖ ਲੋਕ ਜਿਹੜੇ ਹਨ ਨਾ, ਉਹ ਆ ਸੰਸਾਰੀ ਵਣਜ ਵਿਹਾਰ ਕਰਦੇ ਕਰਦੇ ਥੱਕ ਚੁੱਕੇ, ਹਾਰ ਚੁੱਕੇ ਹਨ, ਲੇਕਿਨ ਉਹਨਾਂ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਬੁੱਝਦੀ ਨਹੀਂ ਪਈ, ਕਿਉਂਕਿ ਵਚਨ ਹੈ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋੜ ਜੋਰੇ ਲਾ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਜੀ ਹੈ ਵਾਲੀ ਗੱਲ ਹੈ।
ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸ਼ਬਦ ਸੁਭਾਈ।
ਕਹਿੰਦੇ ਪਰਮੇਸ਼ਰ ਜੀ ਦੇ ਨਾਮ ਦੇ ਬੀਜ ਦੇ ਬੀਜ ਨੂੰ ਆਪਣੇ ਅੰਦਰ ਬੀਜ, ਫਿਰ ਸੱਚੇ ਸ਼ਬਦ ਦੇ ਦੁਆਰਾ ਤੂੰ ਲੋਕ ਤੇ ਪ੍ਰਲੋਕ ਵਿੱਚ ਸੋਭਾ ਪਾਵੇਂਗਾ, ਜਿਵੇਂ ਧੰਨ ਬਾਬਾ ਬੁੱਢਾ ਸਾਹਿਬ ਜੀ ਪਾ ਰਹੇ ਹਨ ਜੀ।
ਹਰ ਵਾਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵਡ ਭਾਗੋ ਰਾਮ।
ਹਰੀ ਨਾਮ ਜਪਣ ਤੇ ਜਪਾਉਣ ਰੂਪੀ ਵਪਾਰ ਦੇ ਵਣਜ ਦੇ ਵਿੱਚ ਉਹ ਵੱਡੇ ਭਾਗਾਂ ਵਾਲੇ ਲੱਗਦੇ ਹਨ ਜਿਨ੍ਹਾਂ ਦੇ ਮਸਤਕ ਦੇ ਉੱਪਰ ਸੁਭ ਗੁਣਾ ਰੂਪੀ ਮਣੀ ਜਿਹੜੀ ਹੈ ਉਹ ਸੋਭਾ ਪਾਉਂਦੀ ਹੈ।
ਗੁਰਮਤੀ ਮਨ ਨਿਜ ਘਰ ਵਸਿਆ ਸੱਚਾ ਸ਼ਬਦ ਬੈਰਾਗੋ ਰਾਮ।
ਗੁਰੂ ਦੀ ਮਤ ਦੁਆਰਾ ਉਹਨਾਂ ਦਾ ਮਨ ਆਪਣੇ ਨਿਜ ਰੂਪੀ ਘਰ ਦੇ ਵਿੱਚ ਵਾਸਾ ਕਰਦਾ ਹੈ, ਗੁਰੂ ਦੇ ਸੱਚੇ ਸ਼ਬਦ ਦੇ ਦੁਆਰਾ ਉਹ ਵੈਰਾਗਵਾਨ ਹੋ ਕਰਕੇ ਵਿਚਰਦੇ ਹਨ, ਕਿਉਂਕਿ ਉਹਨਾਂ ਦੀ ਅਵਸਥਾ ਐਸੀ ਬਣਦੀ ਹੈ ਸੰਤੋ ਮਨ ਪਵਣੈ ਸੁਖ ਬਣਿਆ ਕਿਸ ਯੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ ਜਿਤ ਮਰਗ ਮਿਰਗ ਪੜਤ ਹੈ ਚੋਰੀ। ਮੂੰਹ ਲੀਏ ਦਰਵਾਜੇ ਬਾਜੀ ਵਾਲੇ ਅਣਹੱਦ ਬਾਜੇ, ਐਸੀ ਅਵਸਥਾ।
ਮੁਖ ਮਸਤਕ ਭਾਗੋ ਸੱਚ ਬੈਰਾਗੋ ਸਾਚ ਰਤੇ ਵਿਚਾਰੀ।
ਕਹਿੰਦੇ ਉਹਨਾਂ ਦਾ ਮੁਖ ਅਤੇ ਮਸਤਕ ਜਿਹੜਾ ਭਾਗਾਂ ਵਾਲਾ ਹੈ ਸੱਚ ਸ਼ਬਦ ਦੇ ਵਿੱਚ ਲੱਗ ਕਰਕੇ ਵੈਰਾਗਵਾਨ ਹਨ ਤੇ ਸੱਚੇ ਸ਼ਬਦ ਦੇ ਵਿਚਾਰਵਾਨ ਹੋਏ ਹਨ, ਇਸ ਕਰਕੇ ਸਾਰਿਆਂ ਦੇ ਪਰ ਉਪਕਾਰ ਦੇ ਕਾਰਜ ਕਰਦੇ ਹਨ ਜੀ।
ਨਾਮ ਬਿਨਾ ਸਭ ਜਗ ਬਹੁਰਾਨਾ ਸਭ ਦੇ ਹਉ ਮੈਂ ਮਾਰੀ।
ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾਂ ਸਾਰਾ ਜਗਤ ਜਿਹੜਾ ਉਹ ਝੱਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ, ਦੁਨੀਆਂ ਮੇਰੀ ਮੇਰੀ ਕਰਕੇ ਖਤਮ ਹੋ ਰਹੀ ਹੈ, ਪਰ ਇਹ ਜਿਹੜੀ ਮੈਂ ਮੇਰੀ ਹੋਮੇ ਹੈ ਇਹ ਗੁਰੂ ਦੇ ਸ਼ਬਦ ਦੁਆਰਾ ਭਾਈ ਗੁਰਦਾਸ ਸਾਹਿਬ ਜੀਆਂ ਦੇ ਬਚਨ ਦੇ ਮੁਤਾਬਕ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਇਸ ਦੇ ਨਾਲ ਮਰਦੀ ਹੈ ਜੀ।
ਸਾਚਾ ਸ਼ਬਦ ਲਾਗ ਮਤ ਉਪਜਾ ਗੁਰਮੁਖ ਨਾਮ ਸੁਹਾਗੋ।
ਸੱਚੇ ਸ਼ਬਦ ਦੇ ਵਿੱਚ ਸੁਰਤ ਜੋੜਨ ਕਰਕੇ ਉਹਨਾਂ ਦੀ ਜਿਹੜੀ ਚੰਗੀ ਮਤ ਹੈ ਨਾ ਉਹ ਪ੍ਰਗਟ ਹੋ ਆਉਂਦੀ ਹੈ, ਔਰ ਫਿਰ ਸੱਜੇ ਪਾਤਸ਼ਾਹ ਜੀ ਕਹਿੰਦੇ ਉਹ ਸੁਹਾਗਵਾਨ ਹੁੰਦੇ ਹਨ।
ਨਾਨਕ ਸ਼ਬਦ ਮਿਲਾ ਭਉ ਭੰਜਣ ਹਰ ਰਾਵਾ ਮਸਤਕ ਭਾਗੋ।
ਗੁਰੂ ਦੇ ਸ਼ਬਦ ਦੁਆਰਾ ਡਰ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਜੀਆਂ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ ਤੇ ਉਹਨਾਂ ਦੇ ਮਸਤਕ ਦੇ ਉੱਪਰ ਫਿਰ ਗੁਰਸਿੱਖੋ ਜਿਹੜੀ ਝਲਕ ਉਹ ਝੱਲਣੀ ਔਖੀ ਹੁੰਦੀ ਹੈ ਗੁਰਮੁਖਾਂ ਦੀ, ਧੰਨ ਬਾਬਾ ਬੁੱਢਾ ਸਾਹਿਬ ਵਰਗੀਆਂ ਰੂਹਾਂ ਦੀ, ਇਸ ਤਰ੍ਹਾਂ ਉਹ ਸੋਭਾ ਪਾਉਂਦੇ ਹਨ ਜੀ।
ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵੜਿਆਈ ਰਾਮ।
ਵਾਹਿਗੁਰੂ ਤੇ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੀ ਰਜਾ ਵਿੱਚ ਜਿਹੜਾ ਰਹਿਣਾ ਹੈ ਨਾ ਇਹੀ ਗੁਰਮੁਖਾਂ ਦੀ ਖੇਤੀ ਹੈ ਤੇ ਹੁਕਮ ਨੂੰ ਰਜਾ ਵਿੱਚ ਰਹਿਣ ਕਰਕੇ ਉਹ ਵਡਿਆਈ ਪ੍ਰਾਪਤ ਕਰਦੇ ਨੇ।
ਗੁਰਮਤੀ ਹੁਕਮ ਬੂਝਿਆ ਹੁਕਮੇ ਮੇਲ ਮਿਲਾਈ ਰਾਮ।
ਗੁਰੂ ਦੀ ਸਿੱਖਿਆ ਤੇ ਚੱਲ ਕਰਕੇ ਵਾਹਿਗੁਰੂ ਜੀਆਂ ਦੀ ਰਜਾ ਨੂੰ ਸਮਝਿਆ ਜਾਂਦਾ ਬੁੱਝਿਆ ਜਾਂਦਾ ਹੈ ਔਰ ਫਿਰ ਹੁਕਮ ਕਰਨ ਵਾਲੇ ਵਿੱਚ ਸਤਿਗੁਰੂ ਜੀ ਮਿਲਾਪ ਕਰਾ ਦਿੰਦੇ ਨੇ।
ਹੁਕਮ ਮਿਲਾਈ ਸਹਿਜ ਸਮਾਈ ਗੁਰ ਕਾ ਸ਼ਬਦ ਅਪਾਰਾ।
ਰਜਾ ਵਿੱਚ ਰਹਿਣ ਕਰਕੇ ਹੁਕਮੀ ਵਾਹਿਗੁਰੂ ਵਿੱਚ ਮਿਲਾਪ ਹੋਣ ਕਰਕੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਜੀ ਨਾਲ ਮਿਲਾਪ ਹੁੰਦਾ ਗੁਰੂ ਦੇ ਸ਼ਬਦ ਦੁਆਰਾ।
ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰਾ।
ਪਰਮੇਸ਼ਰ ਦੀ ਤੇ ਪਰਮੇਸ਼ਰ ਦੇ ਨਾਮ ਦੀ ਸੱਚੀ ਵਡਿਆਈ ਜਿਹੜੀ ਹੈ ਨਾ ਗੁਰੂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ, ਫਿਰ ਗੁਰੂ ਦਾ ਸੱਚਾ ਸ਼ਬਦ ਜਿਹੜਾ ਹੈ ਨਾ ਇਹ ਗੁਰਮੁਖਾਂ ਦੇ ਜੀਵਨ ਦਾ ਸ਼ਿੰਗਾਰ ਬਣਦਾ ਹੈ, ਸਵਾਰਦਾ ਹੈ ਜੀ।
ਪਉ ਪੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ।
ਕਹਿੰਦੇ ਡਰ ਤੋਂ ਰਹਿਤ ਪਰਮੇਸ਼ਰ ਜੀ ਨਾਲ ਮਿਲਾਪ ਕਰਕੇ, ਆਪਾ ਭਾਵ ਨੂੰ ਗਵਾ ਕਰਕੇ ਗੁਰਮੁਖ ਜਨ ਨੇ ਆਪਣੀ ਸੁਰਤ ਨੂੰ ਪਰਮੇਸ਼ਰ ਤੇ ਪਰਮੇਸ਼ਰ ਸਰੂਪ ਸਤਿਗੁਰੂ ਦੇ ਸ਼ਬਦ ਵਿੱਚ ਮਿਲਾ ਕੇ ਰੱਖਦੇ ਨੇ।
ਕਹੋ ਨਾਨਕ ਨਾਮ ਨਿਰੰਜਨ ਆਗਮ ਅਗੋਚਰ ਹੁਕਮੇ ਰਹਿਆ ਸਮਾਈ।
ਸਤਿਗੁਰੂ ਜੀ ਕਹਿੰਦੇ ਹੈ ਭਾਈ ਕਾਲਕ ਤੋਂ ਰਹਿਤ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ ਇਹ ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿਹੜਾ ਇਸ ਨਾਮ ਨੂੰ ਜਪਦਾ ਪਿਆਰ ਕਰਦਾ ਉਹ ਇਸ ਵਿੱਚ ਅਭੇਦ ਹੋ ਜਾਂਦਾ ਹੈ ਅਤੇ ਇਹ ਨਾਮ ਜਿਹੜਾ ਹੈ ਹਰ ਥਾਂ ਤੇ ਸਮਾਇਆ ਹੋਇਆ। ਪਰਮੇਸ਼ਰ ਆਪ ਸਭ ਥਾਂ ਤੇ ਸਮਾਇਆ ਹੋਇਆ ਹੈ, ਪਰਮੇਸ਼ਰ ਦਾ ਨਾਮ ਹਰ ਥਾਂ ਤੇ ਸਮਾਇਆ ਹੋਇਆ, ਪਰਮੇਸ਼ਰ ਸਰੂਪ ਸਤਿਗੁਰੂ ਜੀਆਂ ਦੇ ਬੋਲ ਹਰ ਥਾਂ ਤੇ ਸਮਾਏ ਹੋਏ ਨੇ। ਸਮਾਂ ਸਮਾਪਤ ਹੈ ਜੀ, ਹੋਈਆਂ ਫੁੱਲਾਂ ਦੀ ਖਿਮਾ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹਾਰਦਿਕ ਤੌਰ ਤੇ ਸਵਾਗਤ। ਕਲਗੀ ਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਗੁਰੂ ਚਰਨਾਂ ਵਿੱਚ ਅਰਦਾਸ ਕਰਿਓ, ਸੱਚੇ ਪਾਤਸ਼ਾਹ ਦਰੋਂ ਕਰੋ ਗੁਰਮਤ ਅਨੁਸਾਰ ਜੀਵਨ ਜਿਉਣ ਦਾ ਢੰਗ ਤਰੀਕਾ ਸਿਖਾ ਦਿਓ। ਕਥਾ ਦੀ ਦਾਤ ਬੁੱਧੀ ਰੂਪੀ ਪੱਲੇ ਵਿੱਚ ਪਾ ਦਿਓ, ਭਾਵ ਕਥਾ ਕਰਨ ਦੀ ਜਾਚ ਸਿਖਾ ਦਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਸ਼ੁਕਰ ਹੈ ਸ਼ੁਕਰ ਹੈ, ਰੋਮ ਰੋਮ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ੁਕਰ ਹੈ, ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਤੇ ਇਹ ਸੇਵਾ ਕਰਨ ਦਾ ਇਸ ਨਤੀਜ਼ ਨੂੰ ਮਹਾਨ ਤੇ ਸੁਭਾਗਾ ਸਮਾਂ ਬਖਸ਼ਿਆ ਹੈ। ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ, ਸਮੁੱਚੇ ਸਟਾਫ ਦਾ ਬਹੁਤ ਧੰਨਵਾਦ। ਸਤਿਗੁਰੂ ਬਖਸ਼ਿਸ਼ ਕਰਨ, ਆਪਣੇ ਚਰਨਾਂ ਨਾਲ ਜੋੜ ਕਰਕੇ ਰੱਖਣ ਜੀ। ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਪਉ ਭੰਜਨ ਪਾਇਆ ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਕਉ ਨਾਨਕ ਨਾਮ ਨਿਰੰਜਨ ਆਗਮ ਅਗੋਚਰ ਹੁਕਮੇ ਰਹਿਆ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।